ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਨਾਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਏ ਰਹਾਉ ਦਾਰ ਮੀਤ ਪੂਤ ਸੰਬੰਧੀ ਸਗਰੇ ਤਨ ਸਿਉਂ ਲਾਗੇ ਜਬ ਹੀ ਨਿਰਤਨ ਦੇਖਿਓ ਨਰ ਕਉ ਸੰਗ ਛਾੜ ਸਭ ਭਾਗੇ ਕਹੋ ਕਹਾਂ ਯਾ ਮਨ ਬੋਰੇ ਕਉ ਇਨ ਸਿਉਂ ਨਿਹੂ ਲਗਾਇਓ ਨਾਥ ਸਗਲ ਪੈ ਭੰਜਨ ਜਸ ਤਾਕੋ ਬਿਸਰਾਇਓ ਸਵਾਨ ਪੂਸ਼ ਜਿਉਂ ਪਇਓ ਨ ਸੁਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੁਹਾਰੋ ਲੀਨੋ ਸਵਾਨ ਪੂਸ਼ ਜਿਉਂ ਪਇਓ ਨ ਸੁਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੁਹਾਰੋ ਲੀਨੋ ਇਹ ਜਗ ਮੀਤ ਨਾ ਦੇਖਿਓ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰੀਐ ਕਰ ਨਾ ਨਿਦ ਆਵੈ ਤਾਏ ਸਭ ਥਾਈ ਹੋਈ ਸਹਾਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਹਿੰਦੀ ਚਾਦਰ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਸੋਠ ਰਾਗ ਦੇ ਅੰਦਰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਵਿੱਤਰ ਸ਼ਬਦ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਅਟਲ ਸੱਚਾਈ ਦਾ ਨਿਰਣਾ ਕੀਤਾ ਹੈ। ਦੁਨੀਆਂ ਦੇ ਅੰਦਰ ਜਿਤਨੇ ਵੀ ਸਾਕ ਸੰਬੰਧੀ ਹਨ, ਰਿਸ਼ਤੇਦਾਰ ਹਨ ਜਾਂ ਸਾਡੇ ਪਰਿਵਾਰ ਦੇ ਮੈਂਬਰ ਵੀ ਹਨ, ਵਾਸਤਵ ਦੇ ਵਿੱਚ ਪਰਲੋਕ ਦੇ ਵਿੱਚ ਸਾਡੇ ਨਾਲ ਨਿਭਣ ਵਾਲਾ ਕੋਈ ਵੀ ਨਹੀਂ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਸ ਮਨ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨਾਵਾਂ, ਇਹ ਜਗ ਮੀਤ ਨਾ ਦੇਖਿਓ ਕੋਈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸੋਰਠ ਰਾਗ ਦੇ ਅੰਦਰ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਇਹ ਮਨ ਇਸ ਸੰਸਾਰ ਦੇ ਅੰਦਰ ਅਸੀਂ ਤੇ ਦੀਰਘ ਦ੍ਰਿਸ਼ਟੀ ਦੇ ਨਾਲ ਦੇਖਿਆ ਕੋਈ ਵੀ ਸਾਡਾ ਮਿੱਤਰ ਨਹੀਂ ਹੈ। ਜਦੋਂ ਇਹ ਗੱਲ ਆਖੀ ਜਾਂਦੀ ਹੈ ਦੁਨੀਆਂ ਵਿੱਚ ਸਾਡਾ ਕੋਈ ਵੀ ਮਿੱਤਰ ਨਹੀਂ, ਸਾਡੇ ਮਨ ਦੇ ਵਿੱਚ ਇੱਕ ਸਵਾਲ ਉਭਰਦਾ ਹੈ, ਬਈ ਇਹ ਗੱਲ ਗੁਰੂ ਮਹਾਰਾਜ ਨੇ ਕਿਧਰੇ ਐਵੇਂ ਤੇ ਨਹੀਂ ਕਹਿ ਦਿੱਤੀ। ਅਕਸਰ ਦੁਨੀਆਂ ਦੇ ਵਿੱਚ ਹਰ ਮਨੁੱਖ ਦੇ ਆਪਣੇ ਮਿੱਤਰ ਵੀ ਹੁੰਦੇ ਨੇ, ਸੰਬੰਧੀ ਵੀ ਹੁੰਦੇ ਨੇ, ਰਿਸ਼ਤੇਦਾਰ ਵੀ ਹੁੰਦੇ ਹਨ, ਪਰ ਇਹਦੇ ਵਿੱਚ ਕੀ ਕਾਰਨ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਖ ਰਹੇ ਹਨ ਵੀ ਇਸ ਸੰਸਾਰ ਦੇ ਵਿੱਚ ਅਸੀਂ ਤੇ ਵਿਚਾਰ ਕੇ ਦੇਖੀਏ ਕੋਈ ਵੀ ਸਾਡਾ ਮਿੱਤਰ ਨਹੀਂ ਹੈ। ਸਗਲ ਜਗਤ ਆਪਣੇ ਸੁਖ ਲਾਗੇ ਓ, ਦੁੱਖ ਮੈਂ ਸੰਗ ਨਾ ਹੋਈ ਰਹਾਉ। ਹਜ਼ੂਰ ਫਰਮਾਉਂਦੇ ਨੇ ਸਾਰਾ ਸੰਸਾਰ ਆਪਣੇ ਸੁਖ ਦੇ ਵਿੱਚ ਲੱਗਿਆ ਹੋਇਆ, ਭਾਵ ਜਿੰਨਾ ਚਿਰ ਤੱਕ ਇੱਕ ਦੂਸਰੇ ਤੋਂ ਸਾਨੂੰ ਸੁਖ ਮਿਲਦਾ ਹੈ, ਸਪੋਰਟ ਮਿਲਦੀ ਹੈ, ਪਿਆਰ ਮਿਲਦਾ ਹੈ, ਉਨਾ ਚਿਰ ਤੱਕ ਇੱਕ ਦੂਸਰੇ ਦੇ ਨਾਲ ਅਸੀਂ ਤਿਉ ਕਰਦੇ ਹਾਂ। ਪਰ ਜਦੋਂ ਕੋਈ ਮੁਸੀਬਤ ਦਾ ਸਮਾਂ ਆਉਂਦਾ ਹੈ, ਦੁੱਖ ਮੈਂ ਸੰਗ ਨਾ ਹੋਈ, ਦੁੱਖ ਦੇ ਵਿੱਚ ਕੋਈ ਵੀ ਸਾਡਾ ਸਾਥੀ ਨਹੀਂ ਬਣਦਾ। ਸਤਿਗੁਰੂ ਦੇ ਬਚਨ ਹਨ, ਬੇਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨੀਰੈ। ਜਦੋਂ ਜੰਗਲ ਨੂੰ ਡੌਂਗ ਨਹੀਂ ਲੱਗ ਜਾਵੇ ਨਾ, ਤੇ ਸਭ ਪਸ਼ੂ ਪੰਛੀ ਜਾਨ ਬਚਾਉਣ ਦੀ ਖਾਤਰ ਦੌੜਦੇ ਨੇ। ਸਰੋਵਰ ਦਾ ਪਾਣੀ ਮੁੱਕ ਜਾਵੇ, ਜਿੰਨੇ ਵੀ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਜੰਤ ਉਹ ਵੀ ਆਲੋਪ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਮਨੁੱਖ ਤੇ ਮੁਸੀਬਤ ਆਉਂਦੀ ਹੈ, ਉਸ ਵੇਲੇ ਹੀ ਸਾਰੇ ਸੰਗੀ ਸਾਥੀ ਰਿਸ਼ਤੇਦਾਰ ਉਹ ਵੀ ਮੂੰਹ ਫੇਰ ਦਿੰਦੇ ਹਨ, ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ। ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉਣ ਲਾਗੇ, ਇਹ ਸਾਡੇ ਕਰੀਬੀ ਰਿਸ਼ਤੇਦਾਰ ਹਨ। ਦਾਰਾ ਇਸਤਰੀ, ਮੀਤ ਮਿੱਤਰ ਤੇ ਪੂਤ ਪੁੱਤਰ ਹੋਰ ਜਿੰਨੇ ਸੰਬੰਧੀ ਰਿਸ਼ਤੇਦਾਰ ਹਨ, ਸਗਰੇ ਧਨ ਸਿਉਣ ਲਾਗੇ, ਉਹ ਸਾਰੇ ਧਨ ਦੇ ਨਾਲ ਹੀ ਜੁੜੇ ਹੋਏ ਨੇ। ਭਾਵ ਜਦੋਂ ਮਨੁੱਖ ਦੇ ਕੋਲ ਚੰਗਾ ਧਨ ਚੰਗੀ ਮਾਇਆ ਹੋਵੇ ਤਾਂ ਉਹ ਵੀ ਜੀ ਹਜ਼ੂਰੀ ਕਰਦੇ ਹਨ। ਜਬ ਹੀ ਨਿਰ ਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ, ਜਦੋਂ ਮਨੁੱਖ ਕੰਗਾਲ ਹੋ ਜਾਂਦਾ ਹੈ, ਜਦੋਂ ਕਿਸੇ ਮਨੁੱਖ ਨੂੰ ਕੰਗਾਲ ਦੇਖਦੇ ਹਨ ਤਾਂ ਹਜ਼ੂਰ ਕਹਿੰਦੇ ਨੇ ਸੰਗ ਛਾੜ ਸਭ ਭਾਗੇ, ਉਸੇ ਵੇਲੇ ਸਾਥ ਛੱਡ ਕੇ ਸਾਰੇ ਹੀ ਭੱਜ ਜਾਂਦੇ ਹਨ। ਜਿੰਨਾ ਚਿਰ ਤੱਕ ਲੋੜ ਪੂਰੀ ਹੁੰਦੀ ਉਸ ਵੇਲੇ ਦਾਰਾ ਇਸਤਰੀ ਵੀ ਮਿੱਤਰ ਵੀ ਪੁੱਤਰ ਵੀ ਸੰਬੰਧੀ ਤੇ ਉਹ ਕਰਦੇ ਹਨ, ਪਰ ਜਦੋਂ ਆਦਮੀ ਕੰਗਾਲ ਹੋ ਜਾਵੇ, ਕਰਜ਼ਈ ਹੋ ਜਾਵੇ ਜਾਂ ਕੋਈ ਹੋਰ ਮੁਸੀਬਤ ਪੈ ਜਾਵੇ, ਉਸ ਵੇਲੇ ਸਾਰੇ ਹੀ ਸਾਥ ਛੱਡ ਕੇ ਭੱਜ ਜਾਂਦੇ ਹਨ। ਕਹੋ ਕਹਾਂ ਯਾ ਮਨ ਬੌਰੇ ਕੋ ਇਨ ਸਿਉ ਨੇਹੁ ਲਗਾਇਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਇਸ ਬੌਰੇ ਸ਼ੁਦਾਈ ਪਾਗਲ ਮਨ ਨੂੰ ਕੀ ਆਖੀਏ, ਇਨ ਸਿਉ ਨੇਹੁ ਲਗਾਇਓ, ਇਸ ਕਮਲੇ ਨੇ ਇਹਨਾਂ ਸਾਕ ਸੰਬੰਧੀਆਂ ਨਾਲ, ਰਿਸ਼ਤੇਦਾਰਾਂ ਦੇ ਨਾਲ ਅਤੇ ਹੋਰ ਸੰਬੰਧੀਆਂ ਦੇ ਨਾਲ ਹੀ ਮੋਹ ਪਿਆਰ ਲਾਇਆ ਹੋਇਆ ਹੈ। ਦੀਨਾ ਨਾਥ ਸਗਲ ਪੈ ਭੰਜਨ, ਜਸ ਤਾ ਕੋ ਬਿਸਰਾਇਓ। ਇਸ ਦੇ ਮੁਕਾਬਲੇ ਤੇ ਜੋ ਅਕਾਲ ਪੁਰਖ ਮਨੁੱਖ ਦਾ ਸੱਚਾ ਮਿੱਤਰ ਹੈ, ਦੀਨਾ ਨਾਥ ਜੋ ਗਰੀਬਾਂ ਦਾ ਨਾਥ ਸਵਾਮੀ ਹੈ, ਸਾਰੇ ਡਰ ਨੂੰ ਭੰਜਨ ਨਾਸ਼ ਕਰਨ ਵਾਲਾ ਹੈ। ਜਸ ਤਾ ਕੋ ਬਿਸਰਾਇਓ, ਪਰਿਵਾਰ ਦੇ ਮੋਹ ਜੰਜਾਲ ਦੇ ਵਿੱਚ ਫਸ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਭੁਲਾ ਹੀ ਦਿੱਤਾ। ਮਨੁੱਖ ਦੇ ਕੋਲ ਸਮਾਂ ਹੀ ਨਹੀਂ, ਕਦੋਂ ਬਾਣੀ ਪੜ੍ਹੇ, ਕਦੋਂ ਸਿਮਰਨ ਕਰੇ, ਕਦੋਂ ਸੰਗਤ ਵਿੱਚ ਆਵੇ, ਕੀਰਤਨ ਸੁਣੇ, ਕਥਾ ਵਿਚਾਰ ਸੁਣੇ। ਅਸੀਂ ਹੋਰ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ, ਪਰਿਵਾਰ ਕੁਰਜੀਵਿਆਂ ਦੇ ਵਿੱਚ ਤਾਂ ਦਿਨ ਰਾਤ ਲੱਗੇ ਰਹਿੰਦੇ ਹਾਂ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਕਰਨ ਦਾ, ਸਿਮਰਨ ਕਰਨ ਦਾ ਸਾਡੇ ਕੋਲ ਵਕਤ ਹੀ ਨਹੀਂ ਹੈ। ਸਵਾਨ ਪੂਛ ਜਿਉ ਪਇਓ ਨ ਸੁਧਉ, ਬਹੁਤ ਯਤਨ ਮੈਂ ਕੀਨੋ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਸਾਡੇ ਮਨ ਦਾ ਸੁਭਾਵ ਕੁੱਤੇ ਦੀ ਪੂਛ ਵਰਗਾ ਹੈ। ਕਿਸੇ ਸਾਧੂ ਨੇ ਵੰਜਲੀ ਦੇ ਵਿੱਚ 12 ਸਾਲ ਕੁੱਤੇ ਦੀ ਪੂਛ ਪਾ ਰੱਖੀ, ਪਰ ਜਦੋਂ 12 ਸਾਲ ਤੋਂ ਬਾਅਦ ਉਹ ਵੰਜਲੀ ਚੋਂ ਬਾਹਰ ਕੱਢੀ ਤੇ ਉਸੇ ਤਰ੍ਹਾਂ ਉਹਦੇ ਵਿੱਚ ਫਿਰ ਵਾਲ ਪੈ ਗਏ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਇਹ ਵੀ ਕੁੱਤੇ ਦੀ ਪੂਛ ਵਰਗਾ ਹੈ, ਇਹ ਕਦੇ ਸਿੱਧਾ ਨਹੀਂ ਹੁੰਦਾ। ਬਹੁਤ ਯਤਨ ਮੈਂ ਕੀਨੋ, ਹਜ਼ੂਰ ਕਹਿੰਦੇ ਮੈਂ ਬਥੇਰੇ ਯਤਨ ਕੀਤੇ ਹਨ, ਬਹੁਤ ਤਰੱਦਦ ਕੀਤੇ ਨੇ, ਬੜੇ ਸਾਧਨ ਬੜੇ ਉਪਰਾਲੇ ਕੀਤੇ ਨੇ, ਪਰ ਇਹ ਮਨ ਕੁੱਤੇ ਦੀ ਪੂਛ ਵਰਗਾ ਹੈ, ਇਹ ਕਦੇ ਸਿੱਧਾ ਨਹੀਂ ਹੋ ਸਕਿਆ। ਨਾਨਕ ਲਾਜ ਬਿਰਧ ਕੀ ਰੱਖੋ, ਨਾਮ ਤੁਹਾਰੋ ਲੀਨੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਹੁਣ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਹੇ ਵਾਹਿਗੁਰੂ ਜੀ, ਅਸੀਂ ਹੁਣ ਆਪ ਜੀ ਦਾ ਨਾਮ ਜਪ ਰਹੇ ਹਾਂ। ਨਾਨਕ ਲਾਜ ਬਿਰਧ ਕੀ ਰੱਖੋ, ਹੁਣ ਤੇ ਮਹਾਰਾਜ ਆਪਣੇ ਨਾਮ ਦੀ ਬਿਰਧ ਬਾਣੀ ਦੀ ਲਾਜ ਰੱਖ ਲਓ। ਭਾਵੇਂ ਅਸੀਂ ਕਿੰਨੇ ਵੀ ਮਾੜੇ ਹਾਂ, ਕਿੰਨੇ ਵੀ ਬੁਰੇ ਹਾਂ, ਪਰ ਹੁਣ ਤੁਹਾਡਾ ਨਾਮ ਜਪਿਆ, ਤੁਹਾਡਾ ਨਾਮ ਜਪ ਰਹੇ ਹਾਂ, ਨਾਮ ਤੁਹਾਰੋ ਲੀਨੋ। ਇਸ ਲਈ ਹੁਣ ਤੁਸੀਂ ਆਪਣੀ ਬਿਰਧ ਬਾਣੀ ਦੀ ਲਾਜ ਰੱਖ ਲਓ। ਇਉਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪਣੇ ਸਾਰੇ ਗੁਨਾਹਾਂ ਨੂੰ ਮੁਆਫ ਕਰਵਾਇਆ ਜਾ ਸਕਦਾ ਹੈ। ਸੋਠ ਮਹੱਲਾ ਨਾਵਾਂ, ਮਨ ਰੇ ਗਹਿਓ ਨਾ ਗੁਰ ਉਪਦੇਸ਼। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਪੇਖੀ ਪੁਰਸ਼ ਨੂੰ ਉਪਦੇਸ਼ ਦੇਣ ਲੱਗੇ ਹਨ, ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਪਖੰਡੀ ਹਨ, ਉਹ ਸੰਤਾਂ ਸਾਧੂਆਂ ਵਾਲਾ ਭੇਸ ਤਾਂ ਧਾਰਨ ਕਰ ਲੈਂਦੇ ਨੇ, ਪਰ ਗੁਰੂ ਉਪਦੇਸ਼ ਨੂੰ ਨਹੀਂ ਧਾਰਨ ਕਰਦੇ। ਭੇਖ ਹੀ ਧਾਰਨ ਕਰਦੇ ਨੇ, ਪਰ ਉਪਦੇਸ਼ ਨਹੀਂ ਧਾਰਨ ਕਰਦੇ। ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਮਨ ਰੇ ਗਹਿਓ ਨਾ ਗੁਰ ਉਪਦੇਸ਼, ਆਪਣੇ ਮਨ ਨੂੰ ਸਮਝਾਓ ਕਿ ਐ ਮਨਾ, ਤੂੰ ਕਦੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਹੀ ਨਹੀਂ ਕੀਤਾ। ਪਹਿਲੀ ਤਾਂ ਗੱਲ, ਤੇਰੇ ਕੋਲ ਸੁਣਨ ਦਾ ਸਮਾਂ ਨਹੀਂ, ਜੇ ਕਿਧਰੇ ਸੁਣ ਵੀ ਲੈਣਾ ਹੈ ਉੱਥੇ ਪੱਲੇ ਝਾੜ ਕੇ ਉੱਠ ਜਾਣਾ, ਗੁਰੂ ਉਪਦੇਸ਼ ਨੂੰ ਗ੍ਰਹਿਣ ਨਹੀਂ ਕਰਦਾ। ਕਹਾਂ ਪਇਓ ਜੋ ਮੂੰਡ ਮੁੰਡਾਇਓ, ਭਗਵੋਂ ਕੀਨੋ ਭੇਸ ਰਹਾਓ। ਕੀ ਹੋ ਗਿਆ ਜੇ ਤੂੰ ਆਪਣਾ ਸਿਰ ਮੂੰਹ ਵੀ ਮਨਾ ਲਿਆ। ਜਿਹੜੇ ਪੁਰਾਣੇ ਹਿੰਦੂ ਸਾਧੂ ਸੀ ਉਹ ਆਪਣਾ ਸਿਰ ਮੂੰਹ ਮਨਾ ਲੈਂਦੇ ਸਨ, ਕਹਿੰਦੇ ਹੁਣ ਅਸੀਂ ਸੰਨਿਆਸ ਲੈ ਲਿਆ, ਤੇ ਜਿਹੜੇ ਉਹਨਾਂ ਦੇ ਗੁਰੂ ਹੁੰਦੇ ਸਨ ਉਹ ਵੀ ਕਹਿੰਦੇ ਸਨ ਵੀ ਅਸੀਂ ਹੁਣ ਚੇਲਾ ਮੁੰਨ ਲਿਆ। ਜਦੋਂ ਚੇਲਾ ਬਣਾਉਂਦੇ ਸਨ ਹਿੰਦੂ ਸਾਧੂ, ਉਸ ਵੇਲੇ ਉਹਦਾ ਸਿਰ ਮੂੰਹ ਮੁੰਨ ਦਿੰਦੇ ਸਨ। ਅਸਲੀ ਦਾ ਇਹਦਾ ਕਾਰਨ ਇਹ ਸੀ ਵੀ ਉਹਦਾ ਦੁਨੀਆਂ ਨਾਲੋਂ ਸੰਬੰਧ ਟੁੱਟ ਜਾਵੇ, ਉਹ ਦੁਬਾਰਾ ਮੁੜ ਕੇ ਦੁਨੀਆਂ ਵਿੱਚ ਸੰਸਾਰ ਦੇ ਵਿੱਚ ਨਾ ਰਲੇ, ਇਸ ਲਈ ਉਸ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਸੀ। ਪਰ ਹਜ਼ੂਰ ਕਹਿੰਦੇ ਨੇ, ਕੀ ਹੋ ਗਿਆ ਜੇ ਆਪਣਾ ਸਿਰ ਵੀ ਮੁਨਾ ਦਿੱਤਾ? ਭਗਵੋਂ ਕੀਨੋ ਭੇਸ ਤੇ ਭਗਵੇਂ ਰੰਗ ਦਾ ਗੇਰੂ ਰੰਗ ਦਾ ਭੇਸ ਵੀ ਧਾਰਨ ਕਰ ਲਿਆ, ਇਹਦੇ ਨਾਲ ਕੀ ਹੋਇਆ? ਕੁਝ ਵੀ ਨਾ ਹਾਸਲ ਹੋ ਸਕਿਆ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਸਾਚ ਛਾੜ ਕੇ ਝੂਠੇ ਲਾਗਿਓ, ਜਨਮ ਅਕਾਰਥ ਖੋਇਓ। ਐ ਮਨਾ ਵੇਖ ਲੈ, ਭੇਖ ਤਾਂ ਧਾਰ ਲਿਆ ਪਰ ਗੁਰ ਉਪਦੇਸ਼ ਨਹੀਂ ਧਾਰਨ ਕੀਤਾ। ਸੱਚ ਨੂੰ ਛੱਡ ਕੇ ਝੂਠ ਦੇ ਵਿੱਚ ਲੱਗ ਗਏ। ਸੱਚ ਕੀ ਹੈ? ਪਰਮਾਤਮਾ। ਸੱਚ ਕੀ ਹੈ? ਪਰਮੇਸ਼ਰ ਦਾ ਨਾਮ, ਜਪਮਨ ਸਤਨਾਮ, ਸਦਾ ਸਤਨਾਮ। ਉਸ ਨੂੰ ਛੱਡ ਕੇ ਝੂਠ ਦੇ ਵਿੱਚ ਲੱਗਿਆ ਹੋਇਆ। ਝੂਠ ਕੀ ਹੈ? ਸਾਰਾ ਸੰਸਾਰ ਹੀ ਝੂਠਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਜਨਮ ਅਕਾਰਥ ਖੋਇਓ, ਤੂੰ ਆਪਣਾ ਜਨਮ, ਅਕਾਰਥ ਦਾ ਅਰਥ ਹੈ ਅਜਾਈ ਹੀ ਗੁਆ ਲਿਆ, ਬਿਨਾਂ ਕਿਸੇ ਮਤਲਬ ਤੋਂ ਆਪਣਾ ਜਨਮ ਅਕਾਰਥ ਦਾ ਅਰਥ ਨਿਸਫਲ ਹੀ ਗੁਆ ਲਿਆ। ਕਰ ਪਰ ਪੰਚ ਉਦਰ ਨਿਜ ਪੋਖਿਓ, ਪਸਕੀ ਨਿਆਈ ਸੋਇਓ। ਫਿਰ ਵੇਖ ਸਾਧ ਬਣ ਕੇ ਕਰ ਪਰ ਪੰਚ ਬੜੇ ਅਡੰਬਰ ਕੀਤੇ, ਬੜੇ ਦਿਖਾਵੇ ਕੀਤੇ, ਬੜੇ ਪਖੰਡ ਕੀਤੇ। ਪਰਪੰਚ ਦਾ ਅਰਥ ਹੈ ਕੋਈ ਪਖੰਡ ਕਰਨਾ, ਦਿਖਾਵਾ ਕਰਨਾ। ਕਰ ਪਰਪੰਚ ਉਧਰ ਨਿਜ ਪੋਖਿਓ, ਕਈ ਤਰ੍ਹਾਂ ਦੇ ਅਡੰਬਰ ਕਰ ਕਰਕੇ, ਕਈ ਤਰ੍ਹਾਂ ਦੇ ਪਖੰਡ ਰਚ ਰਚ ਕੇ ਆਪਣੇ ਪੇਟ ਨੂੰ ਭਰਿਆ। ਪਸਕੀ ਨਿਆਈ ਸੋਇਓ ਤੇ ਫਿਰ ਪਸ਼ੂ ਵਾਂਗੂ ਸੌ ਗਿਆ। ਇਹਦਾ ਮਤਲਬ ਇਹ ਸੀ, ਠੀਕ ਹੈ ਅੰਨ ਪਾਣੀ ਦੀ ਹਰ ਇਨਸਾਨ ਨੂੰ ਲੋੜ ਹੈ, ਠੀਕ ਹੈ ਅੰਨ ਪਾਣੀ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਸਰਦਾ, ਪਰ ਇਹਦੇ ਨਾਲ ਨਾਲ ਜਿਹੜੀ ਗੱਲ ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਹਨ ਉਹਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਗੁਰੂ ਮਹਾਰਾਜ ਸਾਨੂੰ ਅੰਨ ਪਾਣੀ ਤੋਂ ਨਹੀਂ ਵਰਜਦੇ, ਬਲਕਿ ਅੰਨ ਪਾਣੀ ਛੱਕ ਕੇ ਕੁਛ ਸਾਨੂੰ ਕਰਨਾ ਵੀ ਚਾਹੀਦਾ। ਜੇ ਕੋਈ ਗ੍ਰਸਤੀ ਹੈ ਉਹ ਚਲੋ ਕਿਰਤ ਵਿਰਤ ਕਰੇ, ਜੇ ਕੋਈ ਸਾਧੂ ਹੈ ਉਹ ਭਜਨ ਪਾਠ ਸਿਮਰਨ ਕਰੇ, ਕੁਝ ਨਾ ਕੁਝ ਕਰਨਾ ਜ਼ਰੂਰ ਚਾਹੀਦਾ। ਪਰ ਹਜ਼ੂਰ ਕਹਿੰਦੇ, ਜਿਹੜੇ ਆਦਮੀ ਪਖੰਡ ਕਰ ਕਰਕੇ ਆਪਣਾ ਪੇਟ ਹੀ ਭਰਦੇ ਨੇ, ਭਜਨ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਧਰਮ ਦੀ ਕਿਰਤ ਵੀ ਨਹੀਂ ਕਰਦੇ ਤੇ ਪਸ਼ੂ ਵਾਂਗੂ ਜਿਉਂ ਸੌਂਦੇ ਨੇ, ਫਿਰ ਉੱਠਣ ਦਾ ਨਾਮ ਨਹੀਂ ਲੈਂਦੇ। ਰਾਮ ਭਜਨ ਕੀ ਗਤ ਨਹੀਂ ਜਾਣੀ, ਮਾਇਆ ਹੱਥ ਬੇਕਾਨਾ। ਮਨ ਨੂੰ ਕਹਿੰਦੇ ਨੇ, ਐ ਮਨਾ ਵਾਹਿਗੁਰੂ ਦੇ ਭਜਨ ਦੀ ਗਤ ਦਾ ਅਰਥ ਹੈ ਰੀਤੀ, ਵਾਹਿਗੁਰੂ ਦੇ ਭਜਨ ਦੀ ਰੀਤੀ ਤੂੰ ਜਾਣੀ ਹੀ ਨਹੀਂ, ਵਾਹਿਗੁਰੂ ਦੇ ਭਜਨ ਦੀ ਮਰਿਆਦਾ ਤੂੰ ਸਮਝੀ ਹੀ ਨਹੀਂ। ਮਾਇਆ ਹੱਥ ਬੇਕਾਨਾ, ਬਸ ਮਾਇਆ ਦੇ ਹੱਥਾਂ ਵਿੱਚ ਹੀ ਵਿਕ ਗਿਆ, ਭਾਵ ਮਾਇਆ ਲਈ ਸਾਰੇ ਪਖੰਡ ਕਰ ਰਿਹਾ ਹੈ, ਪਰ ਜੋ ਕੰਮ ਕਰਨਾ ਸੀ ਵਾਹਿਗੁਰੂ ਦਾ ਭਜਨ ਸਿਮਰਨ ਭਗਤੀ, ਉਹਦੀ ਤੂੰ ਮਰਿਆਦਾ ਹੀ ਨਹੀਂ ਜਾਣੀ। ਉਰਜ ਰਹੇ ਓ ਬਿਖਿਆਨ ਸੰਗ ਬੌਰਾ, ਨਾਮ ਰਤਨ ਬਿਸਰਾਨਾ। ਸਤਿਗੁਰੂ ਕਹਿੰਦੇ ਨੇ, ਉਰਜ ਰਹੇ ਬਿਖਿਆਨ ਸੰਗ ਬੌਰਾ, ਆਹ ਦੇਖ ਲੋ ਬੌਰਾ ਦਾ ਅਰਥ ਪਾਗਲ, ਬੌਰਾ ਦਾ ਅਰਥ ਕਮਲਾ। ਇਹ ਜਿਹੜਾ ਕਮਲਾ ਜੀਵ ਹੈ, ਇਹ ਵਿਸ਼ਿਆਂ ਦੇ ਨਾਲ ਹੀ ਹਮੇਸ਼ਾ ਲਈ ਫਸਿਆ ਰਿਹਾ। ਸ਼ਬਦ, ਸਪਰਸ, ਰੂਪ, ਰਸ, ਗੰਧ, ਇਹ ਪੰਜ ਵਿਸ਼ੇ ਨੇ, ਇਹਨਾਂ ਦੇ ਵਿੱਚ ਹੀ ਕਮਲਾ ਫਸਿਆ ਰਿਹਾ। ਨਾਮ ਰਤਨ ਬਿਸਰਾਨਾ, ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਤਨ ਵਾਂਗੂ ਅਮੋਲਕ ਸੀ, ਉਹਨੂੰ ਭੁਲਾ ਹੀ ਦਿੱਤਾ। ਇਹਨਾਂ ਵਿਸ਼ਿਆਂ ਦੇ ਵਿੱਚ, ਮਾਇਆ ਦੇ ਵਿੱਚ ਹੀ ਖਚਤ ਹੋ ਗਿਆ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਦ ਸਰਾਨੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਐ ਮਨਾ ਵੇਖ ਰਹੇ ਅਚੇਤ, ਇਹ ਮਨੁੱਖ ਅਚੇਤ ਹੀ ਰਿਹਾ, ਲਾਪਰਵਾਹੀ ਹੋਇਆ ਰਿਹਾ। ਨਾ ਚੇਤਿਓ ਗੋਬਿੰਦ, ਕਦੇ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ, ਹਮੇਸ਼ਾ ਗਾਫਲ ਹੀ ਹੋਇਆ ਰਿਹਾ, ਪਰਮਾਦੀ ਹੀ ਹੋਇਆ ਰਿਹਾ, ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਬਿਰਥਾ ਔਦ ਸਰਾਨੀ, ਤੇ ਜਿਹੜੀ ਉਮਰ ਮਿਲੀ ਸੀ ਉਹ ਵੀ ਸਾਰੀ ਬਿਆਰਥ ਸਰਾਨੀ ਦਾ ਅਰਥ ਗੁਆ ਦਿੱਤੀ। ਜਿੰਨੀ ਉਮਰ ਮਿਲੀ ਸੀ ਉਹਨੂੰ ਵੀ ਐਵੇਂ ਹੀ ਗੁਆ ਦਿੱਤਾ। ਕਹੁ ਨਾਨਕ ਹਰ ਬਿਰਧ ਪਛਾਨਾ ਭੁੱਲੇ ਸਦਾ ਪਰਾਨੀ। ਹੁਣ ਤੇ ਇੱਕੋ ਹੀ ਚਾਰਾ ਹੈ, ਉਹ ਹੈ ਅਰਦਾਸ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਲਓ, ਕਹੁ ਨਾਨਕ ਹਰ ਬਿਰਧ ਪਛਾਨੋ ਭੁੱਲੇ ਸਦਾ ਪਰਾਨੀ। ਹੇ ਵਾਹਿਗੁਰੂ ਜੀ, ਇਹ ਜਿਹੜੇ ਪ੍ਰਾਣਾ ਤਾਰੇ ਜੀਵ ਨੇ ਇਹ ਤਾਂ ਭੁੱਲੇ ਹੋਏ ਨੇ, ਬਸ ਇਹ ਤੇ ਠੀਕ ਹੈ, ਗਲਤੀਆਂ ਕਰੀ ਜਾ ਰਹੇ ਹਨ, ਪਰ ਹੁਣ ਇਹ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਨੇ, ਤੁਸੀਂ ਸ਼ਰਨ ਆਇਆਂ ਦੀ ਲਾਜ ਰੱਖ ਲਓ, ਕਿਉਂਕਿ ਤੁਹਾਡਾ ਇਹ ਬਿਰਧ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦ। ਅਸੀਂ ਇਹ ਵੀ ਸੁਣਿਆ ਹੈ, ਪਿਛਲੇ ਔਗਣ ਹਰ ਨਾ ਚਿਤਾਰੇ। ਵਾਹਿਗੁਰੂ ਪਿਛਲੇ ਔਗਣਾਂ ਨੂੰ ਯਾਦ ਨਹੀਂ ਕਰਦਾ, ਜਿਹੜਾ ਇੱਕ ਵਾਰੀ ਉਹਦੀ ਸ਼ਰਨ ਵਿੱਚ ਆ ਕੇ ਪੈ ਜਾਵੇ ਤੇ ਵਾਹਿਗੁਰੂ ਉਸ ਨੂੰ ਮੁਆਫ਼ ਕਰ ਦਿੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਇਹ ਜੀਵ ਤਾਂ ਭਾਵੇਂ ਹਮੇਸ਼ਾ ਭੁੱਲੇ ਨੇ, ਗਲਤੀਆਂ ਕਰ ਰਹੇ ਨੇ, ਬਾਰ ਬਾਰ ਭੁੱਲਾਂ ਕਰ ਰਹੇ ਨੇ, ਪਰ ਤੁਸੀਂ ਆਪਣਾ ਬਿਰਧ ਪਛਾਣ ਲਓ। ਜਿਵੇਂ ਮਾਤਾ ਪਿਤਾ ਪੁੱਤਰ ਚਾਹੇ ਕਿੰਨੀਆਂ ਵੀ ਗਲਤੀਆਂ ਕਰਦਾ ਹੈ, ਪਰ ਜਦੋਂ ਇੱਕ ਵਾਰੀ ਮਾਤਾ ਪਿਤਾ ਦੇ ਸਾਹਮਣੇ ਆ ਕੇ ਸੌਰੀ ਕਹਿ ਦੇਵੇ, ਮੁਆਫ਼ੀ ਮੰਗ ਲਵੇ, ਉਹ ਉਸ ਨੂੰ ਮਾਫ਼ ਕਰ ਦਿੰਦੇ ਹਨ। ਸਤਿਗੁਰੂ ਮਹਾਰਾਜ ਨੇ ਇਸੇ ਲਈ ਬਾਣੀ ਵਿੱਚ ਲਿਖਿਆ ਹੈ, ਜੈਸਾ ਬਾਲਕ ਪਾਏ ਸੁਭਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਅੱਗੇ ਮਾਰਗ ਪਾਵੇ। ਇਹ ਵਾਹਿਗੁਰੂ ਦਾ ਵੀ ਬਿਰਧ ਹੈ, ਉਹ ਪਿਛਲੇ ਔਗਣਾਂ ਨੂੰ ਬਖਸ਼ ਕੇ ਅੱਗੇ ਸਿੱਧੇ ਰਾਹ ਪਾਉਂਦਾ ਹੈ, ਇਸੇ ਲਈ ਉਹਦੇ ਚਰਨਾਂ ਵਿੱਚ ਅਰਦਾਸ ਕਰਨੀ ਬਣਦੀ ਹੈ। ਸੋਠ ਮਹੱਲਾ ਨਾਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਹੁਣ ਇਸ ਅਗਲੇ ਸ਼ਬਦ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੀਵਨ ਮੁਕਤ ਮਹਾਂਪੁਰਖਾਂ ਦੀ ਅਵਸਥਾ ਦਾ ਬਹੁਤ ਸੋਹਣਾ ਨਿਰਣਾ ਕੀਤਾ। ਠੀਕ ਹੈ, ਦੁਨੀਆਂ ਵਿੱਚ ਸਾਧੂ ਮਹਾਤਮਾ ਸੰਤ ਬਹੁਤ ਨੇ, ਕਈ ਆਪਣੇ ਆਪ ਨੂੰ ਬ੍ਰਹਮ ਗਿਆਨੀ ਵੀ ਅਖਵਾਉਂਦੇ ਨੇ, ਕੋਈ ਆਪਣੇ ਆਪ ਨੂੰ ਤਤ ਬੇਤਾ ਵੀ ਅਖਵਾਉਂਦਾ, ਕੋਈ ਕਹਿੰਦਾ ਮੈਂ ਆਤਮਦਰਸ਼ੀ ਹਾਂ, ਕੋਈ ਕਹਿੰਦਾ ਮੈਂ ਪਾਰਦਰਸ਼ੀ ਹਾਂ, ਕੋਈ ਕਹਿੰਦਾ ਮੈਂ ਬ੍ਰਹਮ ਗਿਆਨੀ ਹਾਂ, ਮੈਂ ਜੀਵਨ ਮੁਕਤ ਹਾਂ, ਮੈਂ ਬਦੇਵ ਮੁਕਤ ਹਾਂ। ਪਰ ਹਜ਼ੂਰ ਕਹਿੰਦੇ ਅਸਲੀ ਜੀਵਨ ਮੁਕਤ ਪੁਰਸ਼ ਉਹ ਹੋ ਸਕਦਾ ਜਿਹਦੇ ਵਿੱਚ ਆ ਸਾਰੀਆਂ ਹੀ ਗੁਰਬਾਣੀ ਦੀਆਂ ਗੱਲਾਂ ਟੁਕਦੀਆਂ ਹੋਣ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਔਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ ਰਹਾ। ਜੋ ਪੁਰਸ਼ ਦੁੱਖ ਵਿੱਚ ਦੁੱਖ ਨਹੀਂ ਮੰਨਦਾ ਉਹ ਅਸਲੀ ਬ੍ਰਹਮ ਗਿਆਨੀ ਸਦਵਾ ਸਕਦੇ। ਇਹ ਹੁਣ ਅਸੀਂ ਆਪਣੇ ਮਨ ਵਿੱਚ ਝਾਤ ਮਾਰ ਕੇ ਦੇਖਣੀ ਆ ਕਿ ਅਸੀਂ ਦੁੱਖ ਨੂੰ ਦੁੱਖ ਮੰਨਦੇ ਹਾਂ ਜਾਂ ਨਹੀਂ ਮੰਨਦੇ। ਜੇ ਤਾਂ ਦੁੱਖ ਦੇ ਵਿੱਚ ਆਦਮੀ ਦੁੱਖ ਮੰਨਦਾ, ਦੁੱਖ ਮਹਿਸੂਸ ਕਰਦਾ, ਇਹਦਾ ਮਤਲਬ ਫਿਰ ਉਹ ਬ੍ਰਹਮ ਗਿਆਨੀ ਨਹੀਂ ਬਣਿਆ, ਉਹ ਅਸਲੀ ਮੰਜ਼ਿਲ ਤੇ ਨਹੀਂ ਪਹੁੰਚਿਆ। ਜਿਹੜਾ ਦੁੱਖ ਨੂੰ ਦੁੱਖ ਮੰਨਦਾ ਹੈ, ਸੁੱਖ ਨੂੰ ਸੁੱਖ ਮੰਨਦਾ ਹੈ, ਉਹ ਬ੍ਰਹਮ ਗਿਆਨੀ ਨਹੀਂ ਹੋ ਸਕਦਾ। ਜਿਹੜਾ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ, ਦੁੱਖ ਵਿੱਚ ਦੁੱਖ ਮਹਿਸੂਸ ਹੀ ਨਹੀਂ ਕਰਦਾ, ਉਹ ਅਸਲੀ ਬ੍ਰਹਮ ਗਿਆਨੀ ਹੋ ਸਕਦਾ। ਜਦੋਂ ਆਪਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਾ ਬਿਰਤਾਂਤ ਪੜ੍ਹਦੇ ਹਾਂ, ਵੇਖ ਲਓ ਉਹਨਾਂ ਤੇ ਕਿੰਨੇ ਕਸ਼ਟ ਆਏ। ਉਬਲਦੀ ਦੇਗ ਵਿੱਚ ਬਿਠਾਇਆ ਗਿਆ, ਤੱਤੀ ਲੋਹ ਤੇ ਸੀਸ ਉੱਤੇ ਗਰਮ ਰੇਤਾ ਵੀ ਪਾਇਆ ਗਿਆ, ਪਰ ਉਸ ਵੇਲੇ ਵੀ ਉਹ ਇਹੀ ਰਾਗ ਅਲਾਪਦੇ ਸਨ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਦੁੱਖ ਨੂੰ ਦੁੱਖ ਨਹੀਂ ਮੰਨਿਆ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਦੋਂ ਆਪਾਂ ਉਹਨਾਂ ਦਾ ਸ਼ਹੀਦੀ ਦਾ ਸਾਕਾ ਪੜ੍ਹਦੇ ਹਾਂ, ਲੋਹੇ ਦੇ ਪਿੰਜਰੇ ਵਿੱਚ ਬੰਦ ਨੇ, ਔਰ ਉਹ ਪਿੰਜਰਾ ਵੀ ਛੋਟੇ ਆਕਾਰ ਦਾ ਬਣਿਆ ਹੋਇਆ, ਉਹਦੇ ਅੰਦਰਲੇ ਪਾਸੇ ਤਿੱਖੇ ਸੂਏ ਲੱਗੇ ਹੋਏ ਨੇ, ਢੋ ਨਹੀਂ ਲਾ ਸਕਦੇ, ਲੰਮੇ ਨਹੀਂ ਪੈ ਸਕਦੇ, ਖਲੋ ਵੀ ਨਹੀਂ ਸਕਦੇ, ਸਿਰ ਬੈਠ ਸਕਦੇ ਨੇ। ਇਹੋ ਜਿਹੀ ਹਾਲਤ ਵਿੱਚ ਨਾ ਕੁਛ ਸਤਿਗੁਰੂ ਮਹਾਰਾਜ ਛਕਦੇ ਨੇ, ਨਾ ਕੁਛ ਗ੍ਰਹਿਣ ਕਰਦੇ ਹਨ, ਤੇ ਪਰ ਉਸ ਵੇਲੇ ਦੁੱਖ ਨੂੰ ਦੁੱਖ ਨਹੀਂ ਮੰਨਦੇ, ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਤੇ ਗੁਰੂ ਮਹਾਰਾਜ ਦੇ ਜਦੋਂ ਸਿੱਖਾਂ ਵੱਲ ਵੀ ਨਜ਼ਰ ਮਾਰ ਕੇ ਦੇਖਦੇ ਹਾਂ, ਉਹਨਾਂ ਤੇ ਵੀ ਸਤਿਗੁਰੂ ਦੀ ਮਹਾਨ ਕਿਰਪਾ ਸੀ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਵਿੱਚ ਸਾੜਿਆ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਉਹ ਇਸ ਅਵਸਥਾ ਦੇ ਵਿੱਚ ਹਮੇਸ਼ਾ ਲਈ ਅਡੋਲ ਰਹੇ, ਉਹਨਾਂ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ। ਕਈ ਲੋਕ ਇਹ ਸਮਝੀ ਬੈਠੇ ਨੇ ਵੀ ਜਿਹੜੇ ਅਸਲੀ ਮਹਾਂਪੁਰਖ ਹੁੰਦੇ ਨੇ ਉਹਨਾਂ ਦੇ ਨੇੜੇ ਦੁੱਖ ਆਉਂਦਾ ਹੀ ਨਹੀਂ, ਪਰ ਐਸੀ ਗੱਲ ਨਹੀਂ। ਦੁੱਖ ਸੁੱਖ ਤਾਂ ਕਰਮਾਂ ਅਨੁਸਾਰ ਹਰਕ ਤੇ ਆਉਂਦਾ ਹੀ ਆਉਂਦਾ ਹੈ, ਪਰ ਜਿਹੜਾ ਦੁੱਖ ਨੂੰ ਦੁੱਖ ਨਹੀਂ ਮੰਨਦਾ ਉਹ ਅਸਲੀ ਬ੍ਰਹਮ ਗਿਆਨੀ ਹੁੰਦਾ। ਦੁੱਖ ਸਾਰਿਆਂ ਤੇ ਆਉਂਦਾ, ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਪੀਰਾਂ ਪੈਗੰਬਰਾਂ ਤੇ ਅਵਤਾਰਾਂ ਤੇ ਵੀ ਸਤਿਗੁਰੂ ਸਾਹਿਬਾਨ ਤੇ ਵੀ ਕਸ਼ਟ ਤਾਂ ਆਇਆ, ਪਰ ਉਹਨਾਂ ਨੇ ਦੁੱਖ ਨੂੰ ਦੁੱਖ ਨਹੀਂ ਮੰਨਿਆ, ਚੜ੍ਹਦੀ ਕਲਾ ਵਿੱਚ ਰਹੇ। ਇਹੀ ਤੇ ਗੁਰਸਿੱਖੀ ਦੀ ਸਭ ਤੋਂ ਉੱਚੀ ਮੰਜ਼ਿਲ ਹੈ। ਹਜ਼ੂਰ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਜੋ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ, ਦੁੱਖ ਵਿੱਚ ਹੁੰਦਾ ਹੋਇਆ ਦੁੱਖ ਨੂੰ ਦੁੱਖ ਨਹੀਂ ਸਮਝਦਾ, ਉਹ ਅਸਲੀ ਮਹਾਂਪੁਰਖ ਹੈ। ਸੁਖ ਸਨੇਹੋ ਵਾਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਜਿਸ ਦਾ ਦੁਨਿਆਵੀ ਸੁਖ ਦੇ ਨਾਲ ਕੋਈ ਸਨੇਹ ਨਹੀਂ ਹੁੰਦਾ। ਨਹੀਂ ਤੇ ਦੁਨਿਆਵੀ ਸੁਖ ਆਰਾਮ ਨੂੰ ਕੋਈ ਆਦਮੀ ਛੱਡਣ ਲਈ ਤਿਆਰ ਨਹੀਂ, ਪਰ ਧਨ ਉਹ ਮਰ ਜੀਵੜੇ ਗੁਰੂ ਦੇ ਸਿੱਖ ਜਿਨ੍ਹਾਂ ਨੇ ਸੰਸਾਰਕ ਸੁਖਾਂ ਦੇ ਨਾਲ ਮੋਹ ਨਹੀਂ ਕੀਤਾ, ਸਿੱਖੀ ਨਾਲ ਪਿਆਰ ਕੀਤਾ, ਔਰ ਭੈ ਨਹੀਂ ਜਾ ਕੇ ਤੇ ਨਾ ਹੀ ਕਿਸੇ ਕਿਸਮ ਦਾ ਡਰ ਮੰਨਿਆ ਤੇ ਨਾ ਹੀ ਕਿਸੇ ਨੂੰ ਡਰਾਇਆ, ਕੰਚਨ ਮਾਟੀ ਮੰਨੈ ਤੇ ਜਿਹੜਾ ਸੋਨਾ ਸੋਨੇ ਨੂੰ ਮਿੱਟੀ ਦੇ ਬਰਾਬਰ ਸਮਝਦਾ ਉਹ ਅਸਲੀ ਬ੍ਰਹਮ ਗਿਆਨੀ ਹੋ ਸਕਦਾ, ਉਹ ਪੂਰਨ ਮਹਾਂਪੁਰਖ ਹੋ ਸਕਦਾ ਹੈ, ਜਿਸ ਦਾ ਸੁੱਖ ਦੇ ਨਾਲ ਸਨੇਹ ਨਹੀਂ, ਨਾ ਕਿਸੇ ਤੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ, ਸੋਨੇ ਨੂੰ ਵੀ ਮਿੱਟੀ ਦੇ ਸਮਾਨ ਹੀ ਜਾਣਦਾ, ਉਹ ਅਸਲੀ ਪੂਰਨ ਮਹਾਂਪੁਰਖ ਹੈ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਵਮਾਨਾ, ਨਾ ਹੀ ਜਿਸ ਦੇ ਮਨ ਦੇ ਵਿੱਚ ਨਿੰਦਿਆ ਦਾ ਕੋਈ ਅਸਰ ਹੈ ਤੇ ਨਾ ਹੀ ਜਿਸ ਦੇ ਹਿਰਦੇ ਵਿੱਚ ਕੋਈ ਉਸਤਤ ਦਾ ਪ੍ਰਭਾਵ ਹੈ, ਨਹੀਂ ਤੇ ਆਦਮੀ ਆਪਣੀ ਵਡਿਆਈ ਸੁਣ ਕੇ ਖੁਸ਼ ਹੁੰਦਾ ਹੈ ਤੇ ਨਿੰਦਿਆ ਸੁਣ ਕੇ ਬਹੁਤ ਘਬਰਾਉਂਦਾ ਹੈ। ਪਰ ਹਜ਼ੂਰ ਕਹਿੰਦੇ ਅਸਲੀ ਮਹਾਂਪੁਰਖ ਨਾ ਉਸਤੇ ਨਿੰਦਿਆ ਦਾ ਕੋਈ ਅਸਰ ਹੁੰਦਾ, ਨਾ ਹੀ ਕੋਈ ਉਸਤਤ ਦਾ ਪ੍ਰਭਾਵ ਹੁੰਦਾ। ਲੋਭ ਮੋਹ ਅਵਮਾਨਾ, ਉਹ ਲੋਭ ਤੇ ਮੋਹ ਤੇ ਹੰਕਾਰ ਤੋਂ ਵੀ ਹਮੇਸ਼ਾ ਲਈ ਨਿਰਲੇਪ ਰਹਿੰਦਾ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨਾ। ਹਰਖ ਸੋਗ ਦਾ ਅਰਥ ਹੈ ਖੁਸ਼ੀ ਤੇ ਗਮੀ ਤੋਂ ਵੀ ਉਹ ਹਮੇਸ਼ਾ ਲਈ ਨਿਰਲੇਪ ਰਹਿੰਦਾ। ਆਏ ਹਰਖ ਨਾ ਗਏ ਸੋਗ, ਜੇ ਕੁਛ ਮਿਲ ਜਾਂਦਾ ਹੈ ਉਹ ਖੁਸ਼ ਨਹੀਂ ਹੁੰਦਾ, ਜੇ ਕੁਛ ਗੁਆਚ ਜਾਂਦਾ ਹੈ ਤੇ ਉਹਨੂੰ ਕੋਈ ਗਮ ਨਹੀਂ ਹੁੰਦਾ। ਇਹ ਪੂਰਨ ਮਹਾਂਪੁਰਖ ਦੀ ਅਵਸਥਾ ਹੈ, ਉਹ ਹਰਖ ਸ਼ੋਗ ਤੋਂ ਖੁਸ਼ੀ ਗਮੀ ਤੋਂ ਨਿਰਲੇਪ ਰਹਿੰਦਾ ਹੈ। ਨਾ ਹੀ ਮਾਨ ਅਪਮਾਨਾ ਤੇ ਨਾ ਹੀ ਉਸਨੂੰ ਕਿਸੇ ਗੱਲ ਦਾ ਮਾਣ ਹੰਕਾਰ ਹੁੰਦਾ ਹੈ ਤੇ ਨਾ ਹੀ ਅਪਮਾਨਾ ਉਹ ਕਿਸੇ ਦਾ ਨਿਰਾਦਰ ਹੀ ਕਰਦਾ ਹੈ। ਨਹੀਂ ਤੇ ਹਰ ਆਦਮੀ ਆਪਣਾ ਮਾਣ ਸਤਿਕਾਰ ਚਾਹੁੰਦਾ ਹੈ ਤੇ ਦੂਸਰੇ ਦਾ ਨਿਰਾਦਰ ਵੀ ਕਰਦਾ। ਪਰ ਹਜ਼ੂਰ ਕਹਿੰਦੇ ਨਾ ਹੀ ਮਾਨ ਅਪਮਾਨਾ, ਜਿਸ ਨੂੰ ਮਾਨ ਤੇ ਅਪਮਾਨ ਦੇ ਵਿੱਚ ਕੋਈ ਫਰਕ ਨਹੀਂ ਜਪਦਾ, ਭਾਵ ਨਾ ਉਹ ਕਿਸੇ ਦਾ ਐਵੇਂ ਅਣਹੋਇਆ ਮਾਨ ਸਨਮਾਨ ਕਰਦਾ ਹੈ ਤੇ ਨਾ ਹੀ ਕਿਸੇ ਦਾ ਨਿਰਾਦਰ ਕਰਦਾ ਹੈ, ਨਾ ਹੀ ਆਪਣਾ ਮਾਨ ਚਾਹੁੰਦਾ ਤੇ ਨਾ ਹੀ ਕਿਸੇ ਦਾ ਅਪਮਾਨ ਕਰਦਾ ਹੈ। ਅਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਪੂਰਨ ਮਹਾਂਪੁਰਖ ਦੀ ਇਹ ਅਵਸਥਾ ਹੁੰਦੀ ਹੈ, ਅਸਾ ਮਨਸਾ ਸਗਲ ਤਿਆਗੈ, ਉਹ ਆਸਾ ਤੇ ਮਨਸਾ ਤ੍ਰਿਸ਼ਨਾ ਆਸਾ ਤੇ ਵਾਸ਼ਨਾ ਸਾਰੀ ਛੱਡ ਦਿੰਦਾ ਹੈ। ਜਗ ਤੇ ਰਹਿ ਨਿਰਾਸਾ ਉਹ ਸੰਸਾਰ ਤੋਂ ਹਮੇਸ਼ਾ ਲਈ ਨਿਰਾਸ਼ ਹੋ ਕੇ ਵਿਚਰਦਾ। ਸੰਸਾਰ ਵਲਿਓਂ ਉਹਦੇ ਮਨ ਦੇ ਵਿੱਚ ਉਪਰਾਮਤਾ ਪੈਦਾ ਹੋ ਜਾਂਦੀ ਹੈ। ਆਸਾ ਤੇ ਵਾਸ਼ਨਾ ਸਾਰੀ ਛੱਡ ਦਿੰਦਾ ਹੈ, ਸੰਸਾਰ ਵਿੱਚ ਹਮੇਸ਼ਾ ਲਈ ਉਪਰਾਮ ਹੋ ਕੇ ਉਦਾਸੀਨ ਹੋ ਕੇ ਰਹਿੰਦਾ ਹੈ। ਕਾਮ ਕ੍ਰੋਧ ਜਿਹੇ ਪਰਸੈ ਨਾ ਹਨ, ਤੇਹ ਘਾਟ ਬ੍ਰਹਮਨ ਨਿਵਾਸਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਕਾਮ ਕ੍ਰੋਧ ਜੇ ਪਰਸੈ ਨਾ ਹਨ, ਜਿਸ ਨੂੰ ਨਾ ਕਾਮ ਤੇ ਨਾ ਕ੍ਰੋਧ ਹੀ ਪਰਸਦਾ ਹੈ, ਭਾਵ ਜਿਸ ਦੇ ਸਰੀਰ ਉੱਤੇ ਜਿਸ ਦੇ ਮਨ ਉੱਤੇ ਕਾਮ ਕ੍ਰੋਧ ਦਾ ਕੋਈ ਅਸਰ ਨਹੀਂ ਪੈਂਦਾ। ਨਹੀਂ ਤੇ ਸਤਿਗੁਰੂ ਦੇ ਬਚਨ ਨੇ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜੋ ਕੰਚਨ ਸੁਹਾਗਾ ਟਲ ਹੈ। ਕਾਮ ਕ੍ਰੋਧ ਕਾ ਚੋਲੜਾ ਸਭ ਗੱਲ ਪਾਈ ਆਏ। ਇਹ ਕਾਮ ਕ੍ਰੋਧ ਦਾ ਚੋਲਾ ਸਾਰੇ ਪਹਿਨ ਕੇ ਆਏ ਨੇ, ਕੋਈ ਇਸ ਤੋਂ ਨਹੀਂ ਬਚਿਆ ਹੋਇਆ। ਪਰ ਹਜ਼ੂਰ ਕਹਿੰਦੇ ਨੇ, ਜਿਸ ਨੂੰ ਕਾਮ ਤੇ ਕ੍ਰੋਧ ਵੀ ਨਹੀਂ ਪਰਸਦਾ, ਤੇਹ ਘਟ ਬ੍ਰਹਮ ਨਿਵਾਸਾ, ਫਿਰ ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਂਦਾ। ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀ ਪਰਮ ਪਦ ਦੂਰੇ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਉਂ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕਹਿ ਪਾਵੈ। ਜਦੋਂ ਮਨੁੱਖ ਇਨ੍ਹਾਂ ਵਿਕਾਰਾਂ ਤੋਂ ਬਚ ਜਾਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਹੈ। ਹਜ਼ੂਰ ਕਹਿੰਦੇ, ਜਿਸ ਨੂੰ ਕਾਮ ਤੇ ਕ੍ਰੋਧ ਵੀ ਨਹੀਂ ਪਰਸਦਾ, ਉਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੋ ਜਾਂਦਾ ਹੈ। ਗੁਰ ਕਿਰਪਾ ਜਿਹ ਨਰਕੋ ਕੀਨੀ, ਤੇਹ ਇਹ ਜੁਗਤ ਪਛਾਨੀ। ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਵੀ ਜਿਸ ਮਨੁੱਖ ਤੇ ਸਤਿਗੁਰੂ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਤੇਹ ਇਹ ਜੁਗਤ ਪਛਾਨੀ, ਉਸ ਨੇ ਇਹ ਅਸਲੀ ਜਿਹੜੀ ਜੀਵਨ ਮੁਕਤੀ ਦੀ ਜੁਗਤ ਹੈ ਉਹਨੇ ਹੀ ਪਛਾਣੀ ਹੈ, ਜਿਸ ਉੱਤੇ ਗੁਰੂ ਨੇ ਮਿਹਰ ਕਰ ਦਿੱਤੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰਮੁਖੋ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲੀਨ ਹੋ ਗਿਆ, ਉਹਦੇ ਵਿੱਚ ਅਭੇਦ ਹੋ ਗਿਆ। ਕਿਵੇਂ? ਜਿਉ ਪਾਨੀ ਸੰਗ ਪਾਨੀ, ਪਾਣੀ ਦੀ ਉਦਾਹਰਣ ਦਿੱਤੀ ਹੈ, ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਉਸਦੀ ਅਵਸਥਾ ਬਣ ਜਾਂਦੀ ਹੈ। ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾਉ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਐ ਪਿਆਰਿਓ, ਐ ਪ੍ਰੀਤਮ, ਇਸ ਗੱਲ ਨੂੰ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣ ਲੈ। ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ ਰਹਾਉ। ਸਾਰਾ ਸੰਸਾਰ ਆਪਣੇ ਹੀ ਸੁਖ ਦੇ ਨਾਲ ਫਾਂਦਿਓ ਦਾ ਅਰਥ ਫਸਿਆ ਹੋਇਆ, ਅਸ਼ਕਤ ਹੋਇਆ ਹੋਇਆ। ਹੇ ਪਿਆਰੇ, ਇਸ ਗੱਲ ਨੂੰ ਚੰਗੀ ਤਰ੍ਹਾਂ ਮਨ ਵਿੱਚ ਸਮਝ ਲੈ। ਸਾਰਾ ਸੰਸਾਰ ਆਪਣੇ ਸੁਖ ਦੇ ਨਾਲ ਹੀ ਗ੍ਰਸਿਆ ਹੋਇਆ, ਆਪਣੇ ਸੁਖ ਨਾਲ ਹੀ ਫਸਿਆ ਹੋਇਆ ਹੈ। ਕੋ ਕਾਹੂ ਕੋ ਨਾਹੀ, ਵਾਸਤਵ ਦੇ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ ਹੈ, ਕੋਈ ਕਿਸੇ ਦਾ ਸਾਥੀ ਨਹੀਂ ਹੈ। ਰਹਾਉ, ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ,